ਦੀਪਕ ਜੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਛਾ ਗੱਲ ਇੱਥੋਂ ਸ਼ੁਰੂ ਕਰੀਏ। ਜਿਹੜਾ ਸ਼ਹਾਦਤ ਸਮਾਗਮ ਸ਼੍ਰੀਨਗਰ ਦੇ ਵਿੱਚ ਜਿਸਦਾ ਆਯੋਜਨ ਕੀਤਾ ਗਿਆ ਸੀ, ਉਹਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ। ਮੈਂ ਦੇਖ ਰਿਹਾ ਸੀ ਬੀਰ ਸਿੰਘ ਜਿਹੜੇ ਕਿ ਬੜੇ ਸੁਲਝੇ ਹੋਏ ਸ਼ਾਇਰ ਨੇ, ਕਲਾਕਾਰ ਨੇ, ਉਹਨਾਂ ਨੂੰ ਮਾਫ਼ੀ ਮੰਗਣੀ ਪੈ ਗਈ ਆ। ਸ਼ਹਾਦਤ ਸਮਾਗਮ ਦੇ ਵਿੱਚ ਨਾਚ ਗਾਣਾ ਹੋਇਆ ਜੀ, ਕੀ ਚੱਲ ਰਿਹਾ, ਕੀ ਹੋਇਆ?
ਵੈਸੇ ਤਾਂ ਘਰ ਦੇ ਭਾਗ ਡਿਊਟੀ ਤੋਂ ਹੀ ਦਿਖ ਜਾਂਦੇ ਨੇ ਕਹਿੰਦੇ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਉਹਦੇ ਲਈ ਸੁਝਾਅ ਮੰਗੇ ਸੀ ਪੰਜਾਬ ਸਰਕਾਰ ਨੇ, ਤਾਂ ਉਹ ਇਸ਼ਤਿਹਾਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਦੇ ਨਾਲ ਜਦੋਂ ਦਰਬਾਰ ਸਾਹਿਬ ਦੀ ਫੋਟੋ ਲਾਈ ਅਤੇ ਉਹਦੇ ਵਿੱਚ ਬੈਕਗ੍ਰਾਊਂਡ ਨੂੰ ਲੈ ਕੇ ਅਜਿਹੀ ਛੇੜਖਾਨੀ ਕੀਤੀ ਜਿਹਨੂੰ ਲੈ ਕੇ ਸਵਾਲ ਹੋ ਗਿਆ ਸੀ। ਸੋ ਸ਼ੁਰੂਆਤ 'ਤੇ ਫਿਰ ਅਗਲੀ ਵਾਰ ਫਿਰ ਫੋਟੋ ਦਰੁਸਤ ਕਰ ਲਈ, ਪਰ ਇਹਨਾਂ ਨੇ ਸੁਝਾਅ ਮੰਗੇ ਸੀ। ਹੁਣ ਸੁਝਾਅ ਆਏ ਹੋਣਗੇ, ਉਹ ਸੁਝਾਵਾਂ 'ਤੇ ਅਮਲ ਕਰ ਲੈਂਦੇ। ਐਸ ਜੀ ਪੀ ਜਿਹੜੀ ਇਤਰਾਜ਼ ਖੜ੍ਹੇ ਕਰ ਰਹੀ ਸੀ ਕਿ ਪੰਜਾਬ ਸਰਕਾਰ ਸਹਿਯੋਗ ਕਰੇ, ਸਾਡੇ ਸਮਾਗਮਾਂ ਦੇ ਵਿੱਚ ਆ ਕੇ ਸ਼ਿਰਕਤ ਕਰੇ, ਐਸ ਜੀ ਪੀ ਸੀ ਧਾਰਮਿਕ ਜਥੇਬੰਦੀ ਆ, ਉਹ ਧਾਰਮਿਕ ਸਮਾਗਮ ਕਰੇਗੀ, ਤੁਸੀਂ ਬਤੌਰ ਸਰਕਾਰ ਤੁਹਾਨੂੰ ਬੁਲਾਵਾਂਗੇ, ਤੁਸੀਂ ਸ਼ਾਮਿਲ ਹੋਵੋ। ਅਤੇ ਇਹਦੇ ਨਾਲ ਨਾਲ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਮਤਲਬ ਕਿ ਕਰਨਾ ਹੀ ਚਾਹੁੰਦੇ ਹੋ ਕੁਛ, ਤਾਂ ਤੁਸੀਂ ਕਹਿੰਦੇ ਕਿ ਆਪਣੇ ਪੱਧਰ 'ਤੇ ਪ੍ਰੋਗਰਾਮ ਕਰ ਲਓ
ਜੀ
ਤੁਸੀਂ, ਪਰ ਇਹ ਨਾ ਕਰੋ ਕਿ ਧਾਰਮਿਕ ਪ੍ਰੋਗਰਾਮ, ਤੁਸੀਂ ਵਿਕਾਸ ਦੇ ਕੰਮ ਕਰੋ। ਸਰਕਾਰਾਂ ਦਾ ਜੋ ਰੋਲ ਹੁੰਦਾ ਹੈ ਸਰਕਾਰ ਉਹ ਕੰਮ ਕਰੇ। ਸੋ ਅਜਿਹੀ ਤਜਵੀਜ਼ ਐਸ ਜੀ ਪੀ ਸੀ ਨੇ ਰੱਖੀ ਸੀ, ਪਰ ਪੰਜਾਬ ਸਰਕਾਰ ਨੇ ਉਹ ਤਜਵੀਜ਼ ਮੰਨਣੋਂ ਇਨਕਾਰ ਕਰਤਾ। ਅਤੇ ਹੁਣ ਜਿਹੜੀ ਘਟਨਾ ਵਾਪਰੀ ਹੈ, ਇਸ ਨੇ ਐਸ ਜੀ ਪੀ ਸੀ ਨੂੰ ਹੋਰ ਮੁਖਰ ਹੋਣ ਦਾ ਮੌਕਾ ਦੇ ਦਿੱਤਾ
ਜੀ।
ਇਸ ਨੇ ਐਸ ਜੀ ਪੀ ਸੀ ਨੂੰ ਹੋਰ ਪੂਰੀ ਤਰ੍ਹਾਂ ਨਾਲ ਸਰਕਾਰ ਨੂੰ ਘੇਰਨ ਦਾ ਮੌਕਾ ਦਿੱਤਾ। ਅਸਲ ਦੇ ਵਿੱਚ ਜਿਹੜਾ ਭਾਸ਼ਾ ਵਿਭਾਗ ਹੈ ਉਹਦੇ ਵੱਲੋਂ ਇਹ ਸਮਾਗਮ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾਂ ਨੂੰ ਸਮਰਪਿਤ ਸੀ, ਬਕਾਇਦਾ ਸੈਮੀਨਾਰ ਸੀ, ਗੁਰੂ ਸਾਹਿਬ ਦੇ ਦੇਣ ਨੂੰ, ਕੁਰਬਾਨੀ ਨੂੰ, ਉਹਨਾਂ ਦੀ ਗੁਰਬਾਣੀ ਦੇ ਵਿੱਚ ਜੋ ਉਹਨਾਂ ਦਾ ਦਰਜ ਹੈ ਉਸ ਨੂੰ, ਉਹ ਸਾਰਾ ਕੁਛ ਇਹਦੇ ਵਿੱਚ ਪੂਰਨ ਤੌਰ 'ਤੇ ਸ਼ਾਮਿਲ ਕੀਤੇ ਗਏ ਸੀ ਵੱਖੋ ਵੱਖ ਸੈਮੀਨਾਰ ਦੇ ਰੂਪ ਦੇ ਵਿੱਚ। ਇੱਕ ਪੜਾਅ ਇਹ ਗੁਰੂ ਸਾਹਿਬ ਦੀ ਬਾਣੀ ਅਤੇ ਸੂਫੀ ਗਾਇਨ ਦਾ ਸੀ ਜਿਹਦੇ ਲਈ ਵੀਰ ਸਿੰਘ ਨੂੰ ਲਾਇਆ ਗਿਆ ਸੀਗਾ
ਜੀ।
ਹੁਣ ਵੀਰ ਸਿੰਘ ਦੀ ਜੇ ਸੁਣੀਏ ਤਾਂ ਉਹ ਕਹਿੰਦੇ ਵੀ ਕਿ ਮੈਂ ਆਸਟ੍ਰੇਲੀਆ ਤੋਂ ਸ਼ਾਇਦ ਕਿਤੋਂ ਪਰਤ ਰਿਹਾ ਸੀ ਅਤੇ ਸਿੱਧਾ ਉੱਥੋਂ ਲੈਂਡ ਕੀਤਾ ਅਤੇ ਉੱਥੋਂ ਸ਼੍ਰੀਨਗਰ ਪਹੁੰਚੇ, ਸ਼੍ਰੀਨਗਰ ਤੋਂ ਉਤਰ ਕੇ ਸਿੱਧਾ ਏਅਰਪੋਰਟ ਤੋਂ ਮੈਂ ਸਟੇਜ 'ਤੇ ਪਹੁੰਚਿਆ ਅਤੇ ਉੱਥੇ ਮੇਰੀ ਆਡੀਅੰਸ ਕੰਨੀ ਉਹ ਧਿਆਨ ਸੀ ਅਤੇ ਜਿਹੜੀ ਲੋਕਲ ਆਡੀਅੰਸ ਸੀ ਉਹਨਾਂ ਦੀ ਇੱਛਾ ਸੀ ਕਿ ਵੀ ਅਸੀਂ ਟੈਂਸ ਰਹਿੰਦੇ ਹਾਂ, ਦਬਾਅ ਹੇਠ ਰਹਿੰਦੇ ਹਾਂ, ਡਰ 'ਚ ਰਹਿੰਦੇ ਹਾਂ ਕਿ ਥੋੜ੍ਹਾ ਜਿਹਾ ਜ਼ਿੰਦਗੀ ਨੂੰ ਪਤਾ ਨਹੀਂ ਮਾਣ ਲਈਏ, ਅਤੇ ਉਹਨਾਂ ਦੀ ਇੱਛਾ ਦੇ ਉੱਤੇ ਮੈਂ ਇਹ ਗਾਣੇ ਵੀ ਗਾਏ। ਅਤੇ ਪਰ ਕਹਿੰਦੇ ਕਿ ਮੈਂ ਲਗਾਤਾਰ ਇਹਨਾਂ ਸੰਸਥਾਵਾਂ ਨਾਲ, ਭਾਸ਼ਾ ਵਿਭਾਗ ਨਾਲ ਜਾਂ ਅਜਿਹੀਆਂ ਸੰਸਥਾਵਾਂ ਨਾਲ ਕੰਮ ਕਰਦਾ ਅਤੇ ਮੈਨੂੰ ਲੱਗਿਆ ਕਿ ਉਸ ਤਰ੍ਹਾਂ ਦਾ ਇੱਕ ਰੂਟੀਨ ਸਮਾਗਮ ਹੈ
ਜੀ।
ਉਹ ਕਹਿੰਦੇ ਨਾ ਮੈਂ ਲੱਗੇ ਬੋਰਡ ਕੰਨੀ ਦੇਖਿਆ, ਨਾ ਪ੍ਰਬੰਧਕਾਂ ਨਾਲ ਕੋਈ ਰਾਬਤਾ ਹੋਇਆ, ਜਿਸ ਦੌਰ 'ਚ ਮੈਂ ਆਇਆ ਸੀ ਆਉਂਦੇ ਹੀ ਮੈਂ ਸਟੇਜ 'ਤੇ ਚਲਾ ਗਿਆ, ਇਸ ਲਈ ਮੇਰੇ ਤੋਂ ਗਲਤੀ ਹੋਈ। ਇਸੇ ਗੱਲ ਜਸਵੰਤ ਸਿੰਘ ਜਫਰ ਜਿਹੜੇ ਭਾਸ਼ਾ ਵਿਭਾਗ ਦੇ ਚੇਅਰਮੈਨ ਨੇ ਔਰ ਬੜੇ ਉੱਘੇ ਲੇਖਕ ਅਤੇ ਬੜੇ ਚਿੰਤਕ ਅਤੇ ਖਾਸ ਕਰਕੇ ਉਹਨਾਂ ਦੀ ਕਲਮ ਜੋ ਕਾਵਕ ਰੂਪ ਦੇ ਵਿੱਚ ਹੈ ਉਹ ਬਾ ਕਮਾਲ ਹੈ ਅਤੇ ਉਹ ਬੜੇ ਡਿਸਿਪਲਿਨ ਦੇ ਮੰਨੇ ਜਾਂਦੇ ਨੇ, ਅਤੇ ਇਸ ਲਈ ਉਹਨਾਂ ਨੇ ਵੀ ਮੀਡੀਆ ਅਦਾਰਿਆਂ ਨਾਲ ਗੱਲ ਕਰਦਿਆਂ ਇਹੀ ਗੱਲ ਕਹੀ ਕਿ ਅਜਿਹਾ ਕੁਝ ਨਹੀਂ ਸੀਗਾ, ਇਹ ਉਸ ਤੋਂ ਪਹਿਲਾਂ ਅਸੀਂ ਸਾਰਾ ਕੁਛ ਮਰਿਆਦਾ 'ਚ ਰਹਿ ਕੇ ਕਰ ਰਹੇ ਸੀ, ਇੱਕ ਬੇਵਾਈ ਅਤੇ ਉਹਦੇ ਵਿੱਚ ਇਹ ਗਲਤੀ ਹੋ ਗਈ, ਦੋਵੇਂ ਪਾਸਿਓਂ ਉੱਧਰੋਂ ਉਹਨਾਂ ਨੂੰ ਸੂਚਿਤ ਨਹੀਂ ਸੀ, ਇੱਧਰੋਂ ਅਸੀਂ ਸਾਡੀ ਪ੍ਰਬੰਧਕਾਂ ਟੀਮ ਦੱਸਣ 'ਚ ਕੁਤਾਹੀ ਹੋ ਗਈ, ਸੋ ਇਸ ਲਈ ਵਾਪਰ ਗਿਆ। ਹੁਣ ਇਸ ਤੋਂ ਬਾਅਦ ਚੰਗੀ ਗੱਲ ਜਿਹੜੀ ਹੋਈ ਉਹ ਇਹ ਹੋਈ ਕਿ ਵੀਰ ਸਿੰਘ ਹੋਰਾਂ ਨੇ ਵੀ, ਭਾਸ਼ਾ ਵਿਭਾਗ ਨੇ ਵੀ ਤੁਰੰਤ ਆਪਣੀ ਗਲਤੀ ਕਬੂਲ ਕੀਤੀ
ਜੀ।
ਨਹੀਂ ਤਾਂ ਬੰਦਾ ਸੱਜੇ ਖੱਬੇ ਹੋਣ ਦੀ ਕੋਸ਼ਿਸ਼ ਕਰਦਾ ਝੂਠ, ਅਤੇ ਵੀਰ ਸਿੰਘ ਨੇ ਜਿਹੜੇ ਵੀਰ ਸਿੰਘ ਨੂੰ ਬਾਣੀ ਦੇ ਨੇੜੇ, ਗੁਰਬਾਣੀ ਦੇ ਨੇੜੇ, ਸਿੱਖ ਸਿਧਾਂਤ ਦੇ ਨੇੜੇ ਜਾਂ ਵਿਚਾਰ ਦੇ ਨੇੜੇ, ਸੱਭਿਆਚਾਰ ਦੇ ਨੇੜੇ, ਇਹ ਸਾਰੇ ਵਰਤਾਰੇ 'ਚ ਉਹਨਾਂ ਨੂੰ ਮੰਨਿਆ ਜਾਂਦਾ ਕਿ ਉਹ ਤੋਂ ਵਾਕਫ ਨੇ
ਜੀ,
ਉਹ ਵੀਰ ਸਿੰਘ ਗਲਤੀ ਕੀਤੀ ਅਤੇ ਉਹਨਾਂ ਨੇ ਤੁਰੰਤ ਉਹਨੂੰ ਕਬੂਲ ਕਰ ਲਿਆ ਕਿ ਗਲਤੀ ਹੋਈ ਹੈ ਜੀ
ਜੀ।
ਠੀਕ ਹੈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਅਤੇ ਅਕਾਲ ਤਖ਼ਤ ਸਾਹਿਬ 'ਤੇ ਅੱਜ ਪਹੁੰਚ ਵੀ ਗਏ, ਜਦ ਤੱਕ ਉਹਨੂੰ ਮਿਲ ਵੀ ਲਏ, ਹੋ ਸਕਦਾ ਅਗਲਾ ਕੋਈ ਐਕਸ਼ਨ ਵੀ ਹੋਵੇ ਅਤੇ ਉਹਨੂੰ ਕਬੂਲ ਕਰਨ ਲਈ ਵੀ ਉਹ ਤਿਆਰ ਨੇ। ਪਰ ਇਹ ਕਹਿਣਾ ਕਿ ਜੀ ਮੈਂ ਬੋਰਡ ਨਹੀਂ ਪੜ੍ਹਿਆ ਜਾਂ ਉਹ, ਮਤਲਬ ਮੈਨੂੰ ਕਦੇ ਕਦੇ ਇਹ ਲੱਗਦਾ ਕਿ ਜਦੋਂ ਤੁਸੀਂ ਅਜਿਹੇ ਪ੍ਰੋਗਰਾਮਾਂ ਲਈ ਆਉਂਦੇ ਹੋ
ਜੀ
ਤਾਂ ਤੁਹਾਡੇ ਨਾਲ ਉਹਦੀ ਹਮੇਸ਼ਾ ਸਾਂਝੀ ਕੀਤੀ ਜਾਂਦੀ ਹੁੰਦੀ ਹੈ, ਅਤੇ ਦੂਸਰਾ ਜਦੋਂ ਆਪਾਂ ਬਤੌਰ ਕਲਾਕਾਰ ਹੈ ਤਾਂ ਬਈ ਤੁਸੀਂ ਪ੍ਰਬੰਧਕਾਂ ਦੇ, ਸੰਸਥਾਵਾਂ ਦੇ ਸਟੇਜ ਤੋਂ ਇੱਕ ਦੋ ਵਾਰ ਨਾਮ ਵੀ ਬੋਲਣੇ ਹੁੰਦੇ ਨੇ, ਕਿਉਂਕਿ ਵੀ ਚੈੱਕ ਚੁੱਕ ਤਾਂ ਉਹਨਾਂ ਤੋਂ ਬਣਨੇ ਹੁੰਦੇ ਨੇ।
ਜੀ
ਸੋ ਅਜਿਹੇ 'ਚ ਕਈ ਵਾਰ ਸੱਜੇ ਜਾਂ ਖੱਬੇ ਗਰਦਨ ਘੁਮਾ ਕੇ ਪਿੱਛੇ ਵੀ ਦੇਖਣਾ ਪੈਂਦਾ, ਜਾਂ ਤੁਹਾਡੇ ਸੈਕਟਰੀ ਵਗੈਰਾ ਸਟੇਟ ਸੈਕਟਰੀ ਤੁਹਾਨੂੰ ਉਹ ਸਾਰਾ ਕਾਰਡ ਦੇ ਪ੍ਰਿੰਟ ਦੇ ਦਿੰਦੇ ਨੇ ਜਾਂ ਨਾਮ ਦਿੰਦੇ ਨੇ, ਤੋ ਅਜਿਹੀ ਕੁਤਾਹੀ ਕਿਵੇਂ ਹੋ ਗਈ? ਮਤਲਬ ਕਿ ਇਹ ਸਵਾਲ ਖੜਾ ਹੈ ਫਿਰ ਵੀ, ਹੈ ਨਾ। ਇਹ ਵੀ ਪੰਜਾਬ ਸਰਕਾਰ ਕੋਲ ਇਹ ਮੌਕਾ ਹੈ ਕਿ ਉਹ ਆਪਣੇ ਆਪ ਨੂੰ ਦਰੁਸਤ ਕਰੇ ਅਗਲੇ ਸਮਾਗਮਾਂ ਦੇ ਵਿੱਚ, ਜੋ ਕਰਨਾ ਹੀ ਚਾਹੁੰਦੀ ਹੈ
ਜੀ,
ਤਾਂ ਘੱਟੋ ਘੱਟ ਤੋਂ ਨਿਮਰਤਾ, ਉਹ ਸਾਦਗੀ, ਹੈ ਨਾ, ਉਹ ਸਮਝ ਹੈ ਉਹ ਇਹਦੇ ਵਿੱਚ ਲੈ ਕੇ ਆਵੇ। ਨਹੀਂ ਅਜਿਹੇ ਬਖੇੜੇ ਨਵੰਬਰ ਮਹੀਨੇ ਤੱਕ ਜਾਂਦੇ ਜਾਂਦੇ ਨਵੇਂ ਖੜੇ ਹੋ ਜਾਣੇ।
ਦੀਪਕ ਜੀ, ਜਿਹੜੀ ਅਗਲੀ ਖਬਰ ਹੈ, ਇਹ ਨੰਬਰ ਇੱਕ ਅਜਿਹਾ ਅੰਕੜਾ ਆਇਆ ਕਿ ਕੈਨੇਡਾ ਅਤੇ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ 1 ਲੱਖ ਪੰਜਾਬੀ ਬੰਦ ਨੇ। ਇਹ ਕਿਹੜੇ ਸੰਦਰਭ ਦੇ ਵਿੱਚ ਬੰਦ ਨੇ, ਇਹ ਨੰਬਰ ਕਿੱਥੋਂ ਹੈ ਜੀ, ਦੱਸਿਓ ਇਹਦੇ ਬਾਰੇ।
ਬਿਲਕੁਲ, ਜਦੋਂ ਇਸ ਖਬਰ 'ਤੇ ਮੇਰੀ ਨਜ਼ਰ ਪਈ ਮੈਂ ਹੈਰਾਨ ਹੋ ਗਿਆ। ਇਹ ਰੋਜ਼ਾਨਾ ਛਪਦੇ ਅਜੀਤ ਅਖਬਾਰ ਨੇ ਆਪਣੇ ਪਹਿਲੇ ਪੰਨੇ 'ਤੇ ਬੋਟਮ 'ਤੇ ਖਬਰ ਪ੍ਰਕਾਸ਼ਿਤ ਕੀਤੀ।
ਅੱਛਾ ਜੀ।
ਰਾਮਪੁਰ ਤੋਂ, ਬਠਿੰਡਾ ਖੇਤਰ ਤੋਂ ਇਹਨਾਂ ਦੇ ਪੱਤਰਕਾਰ ਨੇ ਨਰਪਿੰਦਰ ਸਿੰਘ ਧਾਲੀਵਾਲ
ਜੀ,
ਉਹਨਾਂ ਦੇ ਨਾਮ ਹੇਠ ਖਬਰ ਹੈ ਜੀ, ਜੋ ਲਿਖਦੇ ਨੇ ਕਿ ਬਿਹਤਰ ਭਵਿੱਖ ਦੀ ਤਲਾਸ਼ 'ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮਰੀਕਾ ਅਤੇ ਯੂਰਪ ਦੀਆਂ ਜੇਲ੍ਹਾਂ 'ਚ ਬੰਦ। ਹੁਣ ਇਹ ਗਿਣਤੀ ਬਹੁਤ ਵੱਡੀ ਹੈ
ਜੀ,
ਇਹ ਹੈਰਾਨ ਕਰਦੀ ਹੈ। ਫਿਰ ਮੈਂ ਜਦੋਂ ਰਿਪੋਰਟ ਪੜ੍ਹ ਰਿਹਾ ਸੀ ਉਹਦੇ ਵਿੱਚੋਂ ਸ਼ੁਰੂ 'ਚ ਹਵਾਲਾ ਦਿੰਦੇ ਨੇ, ਕਹਿੰਦੇ ਵੀ ਗੈਰ ਕਾਨੂੰਨੀ ਗਤੀਵਿਧੀਆਂ, ਵੀਜ਼ਾ ਨਿਯਮਾਂ ਦੀ ਉਲੰਘਣਾ ਕਾਰਨ 86 ਦੇਸ਼ਾਂ ਦੀਆਂ ਜੇਲ੍ਹਾਂ 'ਚ 10,000 ਭਾਰਤੀ ਨਜ਼ਰਬੰਦ ਨੇ। ਉਹ ਕਹਿੰਦੇ ਕਿ 86 ਮੁਲਕਾਂ ਦੀਆਂ ਜੇਲ੍ਹਾਂ ਦੇ ਵਿੱਚ 10,000 ਭਾਰਤੀ ਬੰਦ ਨੇ। ਇਹ ਭਾਰਤ ਦਾ ਵਿਦੇਸ਼ ਮੰਤਰਾਲਾ ਦਾਅਵਾ ਕਰਦਾ
ਜੀ,
ਦਾਅਵਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਵੱਲੋਂ ਇੱਕ ਰਿਪੋਰਟ ਵਿੱਚ ਕੀਤਾ ਗਿਆ। ਪਰ ਦੂਜੇ ਪਾਸੇ ਅਮਰੀਕਾ ਦੇ ਕਸਟਮ ਦੇ ਸਰਹੱਦੀ ਵਿਭਾਗ ਦੇ ਅੰਕੜਿਆਂ ਮੁਤਾਬਕ ਲਗਭਗ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮੈਰੀਕਾ ਤੇ ਯੂਰਪ ਦੀਆਂ ਜੇਲ੍ਹਾਂ 'ਚ ਬੰਦ ਨੇ। ਉਹ ਕਹਿੰਦੇ ਵੀ ਅਮਰੀਕਾ ਦੇ ਕਸਟਮ ਤੇ ਸਰਹੱਦੀ ਵਿਭਾਗ ਦੇ ਅੰਕੜੇ ਨੇ
ਜੀ,
ਜਿਹੜੇ ਦਮ ਭਰਦੇ ਨੇ ਕਿ 1 ਲੱਖ ਦੇ ਕਰੀਬ ਪੰਜਾਬੀ, ਇਹਦਾ ਮਤਲਬ ਜੇ ਇਕੱਲੇ ਪੰਜਾਬੀ 1 ਲੱਖ ਦੇ ਕਰੀਬ ਇਹਨਾਂ ਜੇਲ੍ਹਾਂ 'ਚ ਨੇ, ਤਾਂ ਫਿਰ ਭਾਰਤੀ ਕਿੰਨੇ ਹੋਣਗੇ ਤੇ ਹੋਰ ਕਿੰਨੇ? ਇਹ ਸਵਾਲ ਇੱਥੋਂ ਸ਼ੁਰੂ ਹੁੰਦਾ। ਉਹ ਕਹਿੰਦੇ ਵੀ ਕਿ ਇਹ ਬੜਾ ਗੰਭੀਰ ਮਾਮਲਾ ਹੈ ਕਿ ਉੱਥੇ ਬੇਸ਼ੱਕ ਸਾਡੇ ਦੂਤਾਵਾਸ ਉਹਨਾਂ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰਦੇ ਨੇ, ਕਈਆਂ ਦੇ ਕਾਨੂੰਨੀ ਅੜਚਣਾਂ ਇੰਨੀਆਂ ਹੁੰਦੀਆਂ ਨੇ, ਗੈਰ ਕਾਨੂੰਨੀ ਗਤੀਵਿਧੀਆਂ ਅਜਿਹੀਆਂ ਹੁੰਦੀਆਂ ਨੇ ਜਿਸ 'ਚ ਫਿਰ ਦੂਤਾਵਾਸ ਦੇ ਵਕੀਲ ਵੀ ਉੱਥੇ ਕੁਛ ਨਹੀਂ ਕਰ ਸਕਦੇ, ਕਈਆਂ ਨਾਲ ਸਮਝ ਦਾ ਹੈ, ਭਾਸ਼ਾ ਦਾ ਇਹ ਮਸਲਾ ਵੀ ਬਹੁਤ ਆਉਂਦਾ ਹੈ, ਅਤੇ ਦੂਸਰੇ ਪਾਸੇ ਕਈਆਂ ਦੇ ਕੋਲ ਕੋਈ ਦਸਤਾਵੇਜ਼ ਨਹੀਂ ਹੁੰਦਾ ਕੁਛ ਕਹਿਣ ਦੱਸਣ ਲਈ, ਇਹ ਕਿੰਨੀ ਪਹਿਲੂ ਨੇ। ਕਹਿੰਦੇ ਇਸ ਕਈ ਮਸਲਿਆਂ ਨੂੰ ਦੂਤਾਵਾਸ ਨੂੰ ਕਿਨਾਰਾ ਵੀ ਕਰਨਾ ਪੈਂਦਾ, ਜਦੋਂ ਕਿ ਸਮੇਂ ਸਮੇਂ ਜਦੋਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੀ ਤਾਂ ਉਹਨਾਂ ਨੂੰ ਵੀ ਦਮ ਭਰਿਆ ਕਿ ਮੈਂ ਕਈਆਂ ਨੂੰ ਛੁਡਾ ਕੇ ਲਿਆ। ਸੰਤ ਬਲਬੀਰ ਸਿੰਘ ਸਿੰਚਿਆਲ ਵੀ ਅਕਸਰ ਕਹਿੰਦੇ ਨੇ, ਗੁਰਜੀਤ ਔਜਲਾ ਵੀ ਅਜਿਹੀ ਗੱਲ ਕਰਦਾ ਹੈ ਨਾ, ਅਤੇ ਕਿੰਨੇ ਹੀ ਮਾਮਲੇ ਨੇ ਵਿਦੇਸ਼ਾਂ ਦੇ ਵਿੱਚੋਂ ਜਦੋਂ ਐਚ ਪੀ ਸਿੰਘ ਓਵਰਾਏ ਕਹਿੰਦੇ ਨੇ ਕਿ ਮੈਂ ਬਲੱਡ ਮਨੀ ਦੇ ਕੇ ਮੁੰਡੇ ਛੁਡਾਏ ਨੇ, ਖਾਸ ਕਰ ਦੁਬਈ ਵਾਲੇ ਮਾਮਲਿਆਂ 'ਚ, ਹੈ ਨਾ, ਇਸ ਤਰ੍ਹਾਂ ਵੀ ਪਹਿਲੂ ਆਉਂਦੇ ਨੇ। ਪਰ ਇਹ ਖਾਸ ਕਰਕੇ ਕੈਨੇਡਾ, ਅਮੈਰੀਕਾ ਅਤੇ ਯੂਰਪ ਦੇ ਹਵਾਲੇ ਨਾਲ ਜੇ 1 ਲੱਖ ਦੇ ਕਰੀਬ ਅੰਕੜਾ
ਜੀ,
ਤਾਂ ਫਿਰ ਭਾਰਤ ਸਰਕਾਰ ਇਸ ਦੇ ਉੱਤੇ ਕੀ ਕੰਮ ਕਰ ਰਹੀ ਹੈ, ਪੰਜਾਬ ਸਰਕਾਰ ਇਹਦੇ ਉੱਤੇ ਕੀ ਕੰਮ ਕਰ ਰਹੀ ਹੈ, ਸਾਡੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਉੱਤੇ ਕੀ ਕੰਮ ਕਰ ਰਹੀਆਂ, ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚੋਂ, ਇਹ ਤਾਂ ਰੋਜ਼ ਮੀਡੀਆ 'ਚ ਖਬਰ ਹੋਣੀ ਚਾਹੀਦੀ ਕਿ ਇਸ ਪਿੰਡ ਦੇ ਇੰਨੇ ਲੋਕ ਨੇ, ਇਸ ਪਿੰਡ ਦੇ ਇੰਨੇ ਲੋਕ ਨੇ। 1 ਲੱਖ ਅੰਕੜ ਵਾਲਾ ਅੰਕੜਾ ਹਜ਼ਮ ਕਰਨਾ ਔਖਾ ਹੋ ਰਿਹਾ
ਜੀ,
ਹੈ ਨਾ। ਪਰ ਪਹਿਲੇ ਪੰਨੇ 'ਤੇ ਜੇ ਅਖਬਾਰ ਨੇ, ਅਜੀਤ ਅਖਬਾਰ ਨੇ ਛਾਪੀ ਹੈ, ਤਾਂ ਉਹਨੇ ਕੁਛ ਤਾਂ ਆਪਣੀ ਤਸੱਲੀ ਕੀਤੀ ਹੋਏਗੀ ਨਾ
ਜੀ,
ਐਡੀ ਬੜੀ ਕੁਤਾਹੀ ਰੋਜ਼ਾਨਾ ਅਖਬਾਰ ਨਹੀਂ ਕਰ ਸਕਦਾ ਨਾ। ਸੋ ਇਸ ਲਈ ਇਹ ਸਰਕਾਰਾਂ ਦੇ ਲਈ ਇਹ ਚੁਣੌਤੀ ਵਾਲਾ ਸਵਾਲ ਹੈ ਜਿਹੜਾ ਆਪਾਂ ਸਾਂਝਾ ਕਰ ਰਹੇ ਹਾਂ।
ਅੱਛਾ ਦੀਪਕ ਜੀ, ਇਹ ਵੀ ਦੱਸਿਓ, ਹੁਣ ਦੇਖੋ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਜਾਂ ਜਿਹੜੀਆਂ ਹੁਣ ਔਨਲਾਈਨ ਜਿਹੜੇ ਟੈਕ ਜਾਇੰਟਸ ਨੇ, ਇਹਨਾਂ ਦੇ ਖਿਲਾਫ਼ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਮੁਕੱਦਮੇਬਾਜ਼ੀ, ਕੋਈ ਐਂਟੀ ਕੰਪੀਟੀਸ਼ਨ ਵਾਲੇ ਜਿਹੜੇ ਲਾਜ਼ ਨੇ ਇਹਨਾਂ ਦੇ ਉੱਪਰ ਲਗਾਏ ਜਾ ਰਹੇ ਨੇ। ਗੂਗਲ ਅਤੇ ਮੈਟਾ ਦੇ ਬਾਰੇ, ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ, ਇਹਦੇ ਬਾਰੇ ਇੰਡੀਆ ਦੇ ਵਿੱਚ ਹੁਣ ਕੀ ਕਿਹਾ ਜਾ ਰਿਹਾ ਜੀ? ਕੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਸਤੇ ਜਾਂ ਇਹਨਾਂ 'ਤੇ ਸ਼ਿਕੰਜਾ ਕੱਸਣ ਲਈ ਫਾਈਨਲੀ ਸਰਕਾਰ ਕੋਈ ਕਦਮ ਚੁੱਕ ਰਹੀ ਆ?
ਨਹੀਂ, ਸਰਕਾਰ ਨੇ ਤਾਂ ਕੁਛ ਨਹੀਂ ਚੁੱਕਣਾ, ਟਰੰਪ ਕਦਮ ਚੁੱਕ ਰਹੇ ਨੇ ਜੀ। ਟਰੰਪ ਸਾਹਿਬ ਕਹਿੰਦੇ ਕਿ ਗੂਗਲ ਅਤੇ ਮੇਟਾ ਵਰਗੀਆਂ ਕੰਪਨੀਆਂ 'ਚ ਭਾਰਤੀ ਹੁਣ ਕੰਮ ਨਹੀਂ ਕਰ ਸਕਣਗੇ।
ਅੱਛਾ, ਭਾਰਤੀਆਂ ਨੂੰ ਕੱਢਣ ਦੀ ਕਵਾਇਦ ਆ।
ਇਹ ਬਹੁਤ ਵੱਡਾ ਪਹਿਲੂ ਹੈ। ਮਤਲਬ ਠੀਕ ਹੈ, ਤੁਸੀਂ ਅਮੈਰੀਕਾ ਫਸਟ ਦੀ ਗੱਲ ਕਰਦੇ ਹੋ, ਪਰ ਜਿਹੜੀਆਂ ਕੰਪਨੀਆਂ ਇਹ ਨੇ ਵੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਗੂਗਲ ਦਾ, ਮੈਟਾ ਦਾ, ਜਾਂ ਅਜਿਹੀਆਂ ਆਈ ਟੀ ਦੀਆਂ ਕੰਪਨੀਆਂ, ਟੈਕਨੋਲੋਜੀ ਦੀਆਂ ਕੰਪਨੀਆਂ, ਸੋਫਟਵੇਅਰ ਦੀਆਂ, ਹਾਰਡ ਅਤੇ ਦੂਸਰੇ ਸੋਫਟਵੇਅਰ ਦੀਆਂ ਕੰਪਨੀ ਜਿਹੜੀ ਆ, ਇਹੀਆਂ ਤਕਨੀਕ ਨਾਲ ਸੰਬੰਧਿਤ ਕੰਪਨੀਆਂ ਨੇ,
ਜੀ
ਉਹਨਾਂ 'ਚ ਸਿੱਧੀ ਲੇਬਰ ਵਾਸਤੇ ਕੋਈ ਅਮਰੀਕਾ 'ਚ ਕੰਮ ਨਹੀਂ ਕਰਦਾ ਹੁਣ। ਉੱਥੇ ਤਾਂ ਨੈਚੁਰਲੀ ਉਹ ਆਪਣੇ ਦਮ 'ਤੇ, ਆਪਣੀ ਸਕਿੱਲ ਦੇ ਦਮ 'ਤੇ, ਆਪਣੀ ਸਟੱਡੀ ਦੇ ਦਮ 'ਤੇ, ਆਪਣੀ ਵਿਦਵਤਾ ਦੇ ਦਮ 'ਤੇ ਬੰਦਿਆਂ ਨੇ ਨੌਕਰੀਆਂ ਹਾਸਲ ਕੀਤੀਆਂ ਨਾ। ਅਤੇ ਫਿਰ ਸਾਹਿਬ ਇਹ ਕਿਵੇਂ ਕਹਿੰਦੇ ਨੇ, ਉਹ ਅੱਛਾ ਉਹ ਬੰਦੇ ਗੈਰ ਕਾਨੂੰਨੀ ਵੀ ਹੋਣਗੇ, ਕਿਹਾ ਕੋਈ ਗਲਤ ਟੱਪ ਕੇ ਗਿਆ ਅਤੇ ਕੋਈ ਕੁਛ ਗਿਆ, ਹੈ ਨਾ, ਉਹ ਗਏ ਵੀ ਜੈਨੂਅਨ ਤਰੀਕੇ ਨਾਲ। ਅਤੇ ਜੇ ਤੁਸੀਂ ਉਹਨਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਗੱਲ ਕਰ ਰਹੇ ਹੋ, ਕਿੰਨੀ ਕੁ ਸਮਝਦਾਰੀ ਹੈ ਇਹ ਗੱਲ। ਮੈਂ ਦੇਖ ਰਿਹਾ ਸੀਗਾ ਕਿ ਕਰੀਬ ਕਰੀਬ 20 ਦੇ ਕਰੀਬ ਅਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਹੁਣ ਪ੍ਰਮੁੱਖ ਨੇ ਉਸ ਕੰਪਨੀਆਂ ਦੇ।
ਜੀ 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 ਬਿਲਕੁਲ,
ਮਤਲਬ ਵੱਡੀਆਂ ਕੰਪਨੀਆਂ, ਮੈਂ ਸਧਾਰਨ ਕੋਈ ਫੈਕਟਰੀ ਜਾਂ ਕੋਈ ਉਹਦੀ ਗੱਲ ਨਹੀਂ ਕਰ ਰਹੇ, ਜਿਹੜੀਆਂ ਇੰਟਰਨੈਸ਼ਨਲ ਪੱਧਰ 'ਤੇ ਨਾਮ ਵਾਲੀਆਂ ਕੰਪਨੀਆਂ, ਉਹਨਾਂ 'ਚ 20-22 ਕੰਪਨੀ ਹੈ ਜਿਹਨਾਂ 'ਚ ਭਾਰਤੀ ਹੁਣ ਹੈੱਡ ਨੇ,
ਜੀ ਜੀ
ਚੀਫ ਨੇ, ਮੁਖੀ ਨੇ, ਸੀ। ਕੀ ਇਹ ਤੋਂ ਚੜਾ ਟਰੰਪ ਹੋਰਾਂ ਨੂੰ ਕਿ ਉੱਥੋਂ ਗੱਲ ਸ਼ੁਰੂ ਕਰਕੇ ਆਮ ਮੁਲਾਜ਼ਮ ਤੱਕ ਲੈ ਕੇ ਜਾ ਰਹੇ ਨੇ? ਪਹਿਲੀ ਨਜ਼ਰ 'ਚ ਮੈਨੂੰ ਇਹ ਖਬਰ ਪੜ੍ਹਦਿਆਂ ਇਹ ਮਹਿਸੂਸ ਹੋਇਆ ਕਿ ਵੀ ਟਰੰਪ ਦਾ ਇਰਾਦਾ ਇਹੀ ਹੈ ਕਿ ਅਮਰੀਕਾ ਦੇ ਵਿੱਚ ਮੈਂ ਅਮਰੀਕੀਆਂ ਨੂੰ ਨੌਕਰੀ ਦੇਣੀ ਹੈ ਅਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਥੋਂ ਕੱਢਣਾ। ਜੇ ਤਾਂ ਉਹ ਅੰਤਰਰਾਸ਼ਟਰੀ ਪੱਧਰ 'ਤੇ ਗੱਲ ਕਰਦਾ ਕਿ ਬਾਹਰਲੇ ਮੁਲਕਾਂ ਵਾਲਿਆਂ ਨੇ ਨੌਕਰੀਆਂ ਖਾ ਲਈਆਂ ਸਾਡੇ ਵਾਲਿਆਂ ਦੀਆਂ, ਫਿਰ ਤਾਂ ਉਹਦੀ ਭਾਵਨਾ ਹੋਰ ਤਰ੍ਹਾਂ ਸਮਝ ਆਉਂਦੀ। ਜੇ ਉਹ ਆਪਣੇ ਮਿੱਤਰ ਦੇ ਮੁਲਕ ਦੀ ਸਿਰਫ ਗੱਲ ਕਰਦਾ, ਫਿਰ ਮਿੱਤਰ ਜੀ ਸੌਂ ਰਹੇ ਨੇ, ਮਿੱਤਰ ਜੀ ਕਹਿੰਦੇ ਮੈਂ ਬਰਤਾਨੀਆ ਨਾਲ ਐਗਰੀਮੈਂਟ ਕਰ ਲਿਆ ਜੀ, ਅਤੇ ਇੱਧਰ ਟਰੰਪ ਆ ਐਗਰੀਮੈਂਟ ਕਰੀ ਜਾਂਦਾ, ਇਹਦੇ 'ਤੇ ਬੋਲਣਾ ਕੁਛ ਕਿ ਨਹੀਂ। ਪਰ ਮੈਂ ਜਦੋਂ ਇਹਦੀ ਗਹਿਰਾਈ 'ਚ ਗੱਲ ਜਾ ਰਿਹਾ ਸੀ ਤਾਂ ਮੈਂ ਟਰੰਪ ਦਾ ਇੱਕ ਬੋਲ ਪੜ੍ਹਿਆ, ਉਹਦਾ ਇੱਕ ਬਿਆਨ ਹੀ ਪੜ੍ਹਿਆ, ਮੈਨੂੰ ਕੁਝ ਹੋਰ ਖਤਰਾ ਪੈਦਾ ਕਰਦਾ ਨਜ਼ਰ ਆਇਆ। ਟਰੰਪ ਦੀ ਲਾਈਨ ਹੈ ਕਿ ਕੰਪਨੀਆਂ ਅਮਰੀਕਾ 'ਚ ਨੇ, ਇਹ ਸਾਡੀ ਆਜ਼ਾਦੀ ਦਾ ਫਾਇਦਾ ਚੁੱਕਦੀਆਂ ਨੇ, ਕਰਮਚਾਰੀ ਇਹ ਭਾਰਤ ਤੋਂ ਲੈਂਦੀਆਂ ਨੇ, ਫੈਕਟਰੀਆਂ ਇਹ ਚੀਨ 'ਚ ਲਾਉਂਦੀਆਂ ਨੇ, ਮੁਨਾਫਾ ਜਾ ਕੇ ਆਇਰਲੈਂਡ 'ਚ ਕਮਾਉਂਦੀਆਂ ਨੇ।
ਜੀ
ਹੁਣ ਇਹਦਾ ਕੀ ਅਰਥ ਹੈ ਜੀ? ਜੇ ਅਮਰੀਕੀ ਨੇ ਤੇ ਅਮਰੀਕਾ 'ਚ ਹੈੱਡ ਆਫਿਸ ਹੈ ਤੇ ਉਹਨਾਂ ਦੀ ਪ੍ਰੋਡਕਸ਼ਨ ਚੀਨ 'ਚ ਹੋ ਰਹੀ ਆ, ਤੇ ਪਰ ਉਹਨਾਂ ਦੇ ਕਾਲ ਸੈਂਟਰ ਭਾਰਤ 'ਚ ਨੇ, ਜਿਹੜੇ ਅੰਦਰ ਕਾਲ ਸੈਂਟਰਾਂ 'ਚੋਂ ਵੀ ਭਾਰਤੀਆਂ ਨੂੰ ਕਢਾਉਣਾ, ਕਿ ਇਹ ਕਾਲ ਸੈਂਟਰ ਵੀ ਬੰਦ ਕਰਨ ਦੀ ਪ੍ਰਕਿਰਿਆ, ਕਿ ਇਹਨਾਂ ਨੂੰ ਵੀ ਅਮਰੀਕਾ ਲਿਆਂਦਾ ਜਾ। ਤੇ ਇਹਦਾ ਮਤਲਬ ਤੁਸੀਂ ਪੰਜਾਬ ਦੀ ਜੇ ਮੈਂ ਗੱਲ ਕਰਾਂ, ਮੋਹਾਲੀ ਖੇਤਰ ਦੇ ਵਿੱਚ ਮੇਰੇ ਹਿਸਾਬ ਨਾਲ ਘੱਟੋ ਘੱਟ 5-4 ਲੱਖ ਬੱਚਾ ਇਸ ਜੋਨ ਦੇ ਵਿੱਚ ਉੱਤਰੀ ਭਾਰਤ 'ਚ ਕੰਮ ਕਰਦਾ ਹੋਣਾ ਇਹਨਾਂ ਕੰਪਨੀਆਂ 'ਚ। ਮਤਲਬ ਇੱਥੇ 10-10 12 ਜਿਹੜੀਆਂ ਨੇ, ਹਰ 6 ਘੰਟੇ ਬਾਅਦ 8 ਘੰਟੇ ਬਾਅਦ ਸ਼ਿਫਟ ਬਦਲਦੀ ਆ, 40-40 50-50 ਗੱਡੀਆਂ ਇੱਕੋ ਦਫ਼ਤਰ 'ਚੋਂ ਨਿਕਲ ਰਹੀਆਂ ਹੁੰਦੀਆਂ ਅਤੇ ਇੱਕੋ ਗੱਡੀ 'ਚ ਦਫ਼ਤਰ 'ਚ ਵੜ ਰਹੀਆਂ ਹੁੰਦੀਆਂ, ਨਾਈਟ ਸ਼ਿਫਟਾਂ ਚੱਲਦੀਆਂ ਨੇ।
ਜੀ
ਪਲੱਸ ਟੂ ਪਾਸ ਬੱਚੇ, ਪਾਸ ਬੱਚੇ, 3 ਮਹੀਨੇ ਵਿਹਲੇ, 6 ਮਹੀਨੇ ਵਿਹਲੇ ਬੱਚੇ ਉਹ ਇਹਨਾਂ ਕੰਪਨੀਆਂ 'ਚ ਕੰਮ ਕਰਦੇ, ਜਿਹਨੂੰ ਅੰਗਰੇਜ਼ੀ ਆਉਂਦੀ ਆ ਅਤੇ ਉਹ ਚੱਲ ਇਸ ਕਾਲ ਸੈਂਟਰਾਂ 'ਤੇ, ਅਤੇ ਉਹ ਠੀਕ ਹੈ, ਉਹਨਾਂ ਨੂੰ ਸਟਾਰਟਿੰਗ ਦੇ ਵਿੱਚ 30-40-50 ਹਜ਼ਾਰ ਜਿੰਨਾ ਮਿਲਦਾ ਉਹਨਾਂ ਲਈ ਲਾਹੇਵੰਦ ਲੱਗਦਾ ਉਹਨਾਂ ਬੱਚਿਆਂ ਨੂੰ।
ਜੀ
ਸੋ ਇਹ ਜਿਹੜਾ ਇਹਦਾ ਮਤਲਬ ਇਹ ਵੱਡਾ ਫਿਰ ਇਹੋ ਜਿਹਾ ਮਤਲਬ ਇੱਥੇ ਬੰਗਲੌਰੂ ਦੇ ਵਿੱਚ, ਅਹਿਮਦਾਬਾਦ ਦੇ ਵਿੱਚ, ਹੈ ਨਾ, ਮੁੰਬਈ ਦੇ ਵਿੱਚ, ਹੋਰ ਦਿੱਲੀ ਦੇ ਵਿੱਚ ਅਤੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਿੰਨੀਆਂ ਹੀ ਇਹੋ ਜਿਹੇ ਉਹਨਾਂ ਦੇ ਕਾਲ ਸੈਂਟਰ ਨੇ ਕਿ ਉੱਥੇ ਵੀ ਡਾਕਾ ਮਾਰਨ ਜਾ ਰਹੇ ਨੇ ਟਰੰਪ ਸਾਹਿਬ, ਕਿ ਉੱਥੋਂ ਵੀ ਭਾਰਤੀ ਕਢਾਉਣ ਦੀ ਕਵਾਇਦ ਹੈ
ਜੀ,
ਕਿ ਇਹ ਉੱਥੇ ਤੱਕ ਜਾਊਗੀ ਗੱਲ, ਅਤੇ ਨਰਿੰਦਰ ਮੋਦੀ ਜੀ ਫਿਰ ਜਵਾਬ ਦੇਣਗੇ ਇਸ ਮਸਲੇ ਦਾ, ਜਾਂ ਇਹ ਭਾਰਤ 'ਤੇ ਜਿਹੜਾ ਉਹ ਟੈਰਿਫ ਲਾਉਣਾ ਚਾਹੁੰਦੇ ਨੇ, ਜਿਹੜਾ ਉਹ ਸਮਝੌਤਾ ਕਰਨਾ ਚਾਹੁੰਦੇ ਨੇ, ਖਾਸ ਕਰਕੇ ਡੇਅਰੀ ਔਰ ਖੇਤੀਬਾੜੀ ਅਤੇ ਸਹਾਇਕ ਖੇਤੀਬਾੜੀ ਦੇ ਵਿੱਚ, ਮੁਰਗੀ ਪਾਲਣ ਵਾਲੇ 'ਚ, ਮਤਲਬ ਖੇਤੀ ਅਤੇ ਸਹਾਇਕ, ਕਿ ਉਹਦਾ ਦਬਾਅ ਬਣਾਉਣ ਦੀ ਨੀਤੀ ਹੈ। 5 ਦਿਨ ਤੋਂ ਭਾਰਤ ਦੀ ਸੰਸਦ 'ਚ ਡੱਕਾ ਕੰਮ ਨਹੀਂ ਹੋਇਆ, ਅਤੇ ਉਹ ਲਗਾਤਾਰ ਕਹਿ ਰਹੇ ਨੇ ਬਈ ਟਰੰਪ ਸਾਹਿਬ 25 ਵਾਰ ਕਹਿ ਚੁੱਕੇ ਨੇ ਕਿ ਮੈਂ ਰਕਵਾਇਆ ਪਰਮਾਣੂ ਜੰਗ, ਇਹ ਤਾਂ ਪਰਮਾਣੂ ਜੰਗ ਹੋ ਗਈ ਸੀ, ਅਤੇ ਸਾਡੇ ਵਾਲੇ ਸਾਹਿਬ 1 ਵਾਰ ਵੀ ਨਹੀਂ, ਅਤੇ ਉਹਨਾਂ ਦੀ ਚੁੱਪੀ ਦਾ ਕੀ ਰਲ ਹੈ? ਸੋ ਉਹਦੇ ਨਾਲ ਬਿਹਾਰ ਵਾਲਾ ਮਸਲਾ ਕਿੰਨਾ, ਅਤੇ ਪਰ ਇਹ ਬਹੁਤ ਖਤਰਨਾਕ ਪਹਿਲੂ ਹੈ ਜਿਸ ਪਾਸੇ ਟਰੰਪ ਹੋਰੀ ਵੱਧ ਰਹੇ ਨੇ, ਕਿ ਇਹ ਉਹਨਾਂ ਦੀ ਸਮਝੌਤਿਆਂ ਲਈ ਦਬਾਅ ਬਣਾਉਣ ਦੀ ਨੀਤੀ ਹੈ, ਜਾਂ ਉਹਨਾਂ ਦਾ ਇੱਕ ਇਹ ਹੋਰ ਵਿਵਾਦ ਨਵਾਂ ਛਿੜਨ ਦੀ ਹੈ। ਮਿੱਤਰ ਜੀ ਕੁਛ ਤਾਂ ਬੋਲੋ ਮਿੱਤਰ ਬਾਰੇ, ਟਰੰਪ ਇਜ਼ ਮਾਈ ਬੈਸਟ ਫਰੈਂਡ ਐਂਡ ਅਬ ਕੀ ਵਾਰ ਟਰੰਪ ਸਰਕਾਰ
ਜੀ। ਕੰਗਣਾ ਨੇ ਪੰਜਾਬ ਨੂੰ ਲੈ ਕੇ ਫਿਰ ਕੋਈ ਗਲਤ ਗੱਲ ਆਖ ਦਿੱਤੀ ਹੈ, ਫਿਰ ਬੋਲ ਵਿਗੜੇ ਹੋਏ ਹੋਏ ਨੇ, ਹੁਣ ਕੀ ਕਿਹਾ ਕੰਗਣਾ ਰਣੌਤ ਨੇ?
ਵੀ ਜੀ ਕੰਗਣਾ ਅਤੇ ਕਲੇਸ਼ ਦੀ ਰਾਸ਼ੀ ਇੱਕੋ ਹੈ, ਹੈ ਨਾ, ਕੰਗਣਾ ਨਾ ਹੀ ਕਲੇਸ਼ ਹੈ, ਉਹਨੇ ਕਲੇਸ਼ ਕੋਈ ਪਾ ਕੇ ਰੱਖਣਾ ਹੁੰਦਾ। ਵੈਸੇ ਆਪਾਂ ਪਿਛਲੇ ਕਲੇਸ਼ਾਂ 'ਚ ਨਾ ਵੀ ਜਾਈਏ, ਉਹਦਾ ਤਾਜ਼ਾ ਕਲੇਸ਼ ਇਹ ਹੈ ਕਿ ਉਹ ਕਹਿੰਦੀ ਜੀ ਹਿਮਾਚਲ ਦੇ ਵਿੱਚ ਜਿਹੜਾ ਚਿੱਟਾ ਆਉਂਦਾ ਹੈ ਉਹ ਪੰਜਾਬ ਤੋਂ ਆਉਂਦਾ, ਪੰਜਾਬ ਹਿਮਾਚਲ ਨੂੰ ਚਿੱਟੇ ਦੀ ਲੱਤ ਲਾ ਕੇ ਬਰਬਾਦ ਕਰਨ 'ਤੇ ਲੱਗਿਆ। ਪਤਾ ਨਹੀਂ ਇਹ ਸ਼ਾਇਦ ਜਾਣਦੀ ਨਹੀਂ ਜਾਂ ਪੜ੍ਹਦੀ ਲਿਖਦੀ ਨਹੀਂ ਸਮਝਦੀ ਨਹੀਂ ਹੈ ਕਿ ਭਾਈ ਸਭ ਤੋਂ ਵੱਧ ਖੇਪ ਜੇ ਕਿਤੇ ਆਉਂਦੀਆਂ ਨੇ ਤਾਂ ਉਹ ਮੁਦਰਾਪੋਰਟ 'ਤੇ ਆਉਂਦੀਆਂ ਨੇ
ਜੀ, ਗੁਜਰਾਤ,
ਜਿਹੜੀਆਂ ਨੇ ਉਹਦਾ ਰਿਕਾਰਡ ਵੀ ਚੈੱਕ ਕਰ ਲੈਣ, ਜਿਹੜੀਆਂ ਲੰਘ ਗਈਆਂ ਬਈ ਉਹ ਪੁੱਛ ਲੈਣ ਉੱਥੇ ਵਾਲਿਆਂ ਨੂੰ ਵੀ ਕਿੰਨੀਆਂ ਲੰਘਦੀਆਂ ਨੇ। ਤੇ ਜੇ ਪੰਜਾਬ ਦੇ ਸਰਹੱਦ ਦੀ ਗੱਲ ਕਰਦੇ ਹੋ ਤੁਸੀਂ, ਤੇ ਬਈ ਪਾਕਿਸਤਾਨ ਨਾਲ ਜਿਹੜੀ ਹੱਦ ਸਰਹੱਦ ਲੱਗਦੀ ਹੈ ਉਹਦੀ ਰੱਖਿਆ ਪੰਜਾਬ ਪੁਲਿਸ ਥੋੜਾ ਕਰਦੀ ਹੈ, ਕੇਂਦਰੀ ਦਸਤੇ ਕਰਦੇ ਨੇ,
ਜੀ
ਫੋਰਸਾਂ ਕਰਦੀਆਂ ਨੇ। ਤੇ ਫਿਰ ਮੋਦੀ ਜੀ ਨੂੰ ਪੁੱਛੋ ਨਾ ਕਿ
ਜੀ
ਕਿੱਥੋਂ ਆਉਂਦਾ ਪੰਜਾਬ, ਨਾ ਤਾਂ ਫੈਕਟਰੀ ਲੱਗੀ ਹੈ ਨਾ ਖੇਤਾਂ ਚੁੱਕਦਾ ਸਾਡੇ,
ਜੀ
ਅਸੀਂ ਤਾਂ ਆਪ ਪੀੜਤ ਹੀ, ਅਸੀਂ ਤੁਹਾਡੇ ਕੀ ਫਲਾਵਾਂਗੇ। ਸੋ ਇਸ ਲਈ ਬੋਲਣ ਲੱਗੀ, ਸੋਚਦੀ ਹੋਣੀ ਜੀ। ਉਹ ਕਹਿੰਦੀ ਮੈਂ ਤਾਂ ਇਸੇ ਗੱਲੋਂ ਔਖੀ ਹਾਂ, ਮੈਨੂੰ ਨਹੀਂ ਪਤਾ ਸੀ ਕਿ ਐਮ ਪੀ ਬਣ ਕੇ ਇੰਨੇ ਲੋਕ ਮੇਰੇ ਕੋਲ ਕੰਮਾਂ ਲਈ ਆਉਣਗੇ। ਕਹਿੰਦੀ ਕੋਈ ਮੈਸ ਦਾ ਮਸਲਾ ਲੈ ਕੇ ਆ ਜਾਂਦਾ, ਕੋਈ ਗਊ ਦਾ ਮਸਲਾ ਲੈ ਕੇ ਆ ਜਾਂਦਾ।
ਜੀ
ਹੈਂ ਕਹਿੰਦੀ ਜੀ ਇੱਕ ਬੰਦਾ ਮੇਰੇ ਕੋਲ ਆ ਗਿਆ, ਕਹਿੰਦੀ ਦੱਸੋ ਜੀ ਉਹ ਅੱਜ ਉਹਦੀ ਕਾਫੀ ਚੱਲ ਰਹੀ ਉਹ ਵੀਡੀਓ, ਬੰਦਾ ਆਇਆ ਕਿ ਜੀ ਹਿਮਾਚਲ ਦੇ ਸੀਐਮ ਸਾਹਿਬ ਨੂੰ ਕਹਿ ਦਿਓ ਮੇਰਾ ਜੈਨੂਇਨ ਕੰਮ ਹੈ, ਉੱਥੇ ਦਫ਼ਤਰ ਹੋ ਨਹੀਂ ਰਿਹਾ। ਉਹ ਕਹਿੰਦੀ ਮੈਂ ਨਹੀਂ ਕਹਿ ਸਕਦੀ ਉਹਨੂੰ, ਮੈਂ ਤਾਂ ਖੱਟਰ ਅੰਕਲ ਨੂੰ ਕਹਿ ਦੂੰਗੀ, ਲੋ ਕਰ ਲਓ ਕਿ ਉਹਨੂੰ ਭੰਡਾ।
ਜੀ
ਤੂੰ ਮੈਂਬਰ ਪਾਰਲੀਮੈਂਟ ਹੈ, ਇੱਕ ਫੋਨ ਕਰ ਤੇ ਜਿਹੜੇ ਪੰਜਾਬ ਨੂੰ ਬੀਬੀ ਬਦਨਾਮ ਕਰ ਰਹੀ ਆ ਉਹਨੂੰ ਪੁੱਛੇ ਕਿ ਕਦੇ ਹਿਮਾਚਲ 'ਚ ਝਾਤੀ ਮਾਰ ਕੇ ਦੇਖੀ ਕਿ ਜਿਹੜੇ ਫੋਰਨਰ ਆ ਕੇ ਕਿੰਨੇ ਹੀ ਦੋ ਤਿੰਨ ਥਾਵਾਂ ਅਜਿਹੀਆਂ ਬਹੁਤ ਬਦਨਾਮ ਨੇ
ਜੀ
ਹਿਮਾਚਲ ਦੇ ਵਿੱਚ ਜਿੱਥੇ ਡਰੱਗ ਵਾਲੀਆਂ ਪਾਰਟੀਆਂ ਹੁੰਦੀਆਂ ਨੇ, ਉਹ ਕਿਹਦੀ ਸ਼ਹਿ ਤੇ ਹੁੰਦੀਆਂ ਨੇ?
ਜੀ
ਉਹੀ ਪੁਲਿਸ ਤੰਤਰ, ਉਹ ਕਦੇ ਬੀਜੇਪੀ ਦੀ ਸਰਕਾਰ ਕਦੇ ਕਾਂਗਰਸ ਦੀ ਸਰਕਾਰ ਹੁਣ ਵੀ ਹੁੰਦੀਆਂ ਨੇ। ਹੋਰ ਛੱਡੋ, ਮਤਲਬ ਸਭਿਅਕ ਤੌਰ ਤੇ ਮੈਨੂੰ ਕਹਿਣਾ ਸ਼ੋਭਾ ਨਹੀਂ ਦਿੰਦਾ ਕਿ ਜਿਹੋ ਜਿਹੀਆਂ ਪਾਰਟੀਆਂ ਉੱਥੇ ਨਸ਼ਿਆਂ ਦੇ ਨਾਲ ਨਾਲ ਉਹ ਵੀ ਹੁੰਦੀਆਂ ਨੇ।
ਜੀ
ਉਹ ਰੋਕ ਲਓ ਨਾ, ਤੇ ਦੋਵਿਆਂ ਨੂੰ ਤੁਸੀਂ ਬਦਨਾਮ ਕਰਨ ਤੇ ਹੀ ਆ। ਤੇ ਇਸ ਲਈ ਇਹ ਉਹਦੇ ਬੋਲ ਵਿਗੜੇ ਬੋਲ, ਮਤਲਬ ਵਿਰੋਧੀ ਪਾਰਟੀਆਂ, ਦੂਜੇ ਸੂਬੇ ਜਾਂ ਪੰਜਾਬ ਦੇ ਲੋਕ, ਅਸੀਂ ਤਾਂ ਜਿਹੜੇ ਹੈਗੇ ਉਹਦੀ ਪਾਰਟੀ ਔਖੀ ਆ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਸਾਹਿਬ ਉਹਨੂੰ ਦੋ ਤਿੰਨ ਵਾਰ ਟੋਕ ਚੁੱਕੇ ਨੇ, ਰੋਕ ਚੁੱਕੇ ਨੇ, ਸਮਝਾ ਚੁੱਕੇ ਨੇ ਕਿ ਬੀਬੀ ਬੋਲਣਾ ਬੰਦ ਕਰ।
ਜੀ
ਰਾਸ਼ੀ ਸੇਮ ਹੈ ਜੀ, ਕੰਗਣਾ ਤੇ ਕਲੇਸ਼ ਦੀ, ਹੁਣ ਕਰੇ ਕੀ ਹੋਈ ਜੀ।
ਦੀਪਕ ਜੀ ਖਬਰਾਂ ਤੇ ਹੋਰ ਵੀ ਸੀਗੀਆਂ, ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਵਕਤ ਦੇਣ ਲਈ, ਤੁਹਾਡਾ ਵੀਕਐਂਡ ਖੁਸ਼ਗਵਾਰ ਗੁਜ਼ਰੇ ਤੇ ਸੋਮਵਾਰ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।